बानी विच आप दा स्वागत है। प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
ਪਿਆਰੇ ਸੱਜਣੋ, ਬਾਈਬਲ ਧਰਮ ਸ਼ਾਸਤਰ ਦੀ ਸਿੱਖਿਆ ਨਾਲ ਸੰਬੰਧਿਤ ਕੁਝ ਜ਼ਰੂਰੀ ਕਦਮਾਂ ਬਾਰੇ ਆਪਣੇ ਵਿਚਾਰ ਜਾਰੀ ਰੱਖਦਾ ਹੋਇਆ ਮੈਂ ਅੱਜ ਤੀਸਰੇ ਕਦਮ ਬਾਰੇ ਕੁਝ ਗੱਲਾਂ ਦਾ ਜ਼ਿਕਰ ਕਰਨ ਜਾ ਰਿਹਾ ਹਾਂ। ਅੱਜ ਦਾ ਇਹ ਤੀਸਰਾ ਕਦਮ ਹੈ ਬਾਈਬਲ ਧਰਮ ਸ਼ਾਸਤਰ ਦਾ ਅਧਿਐਨ। ਇੱਕ ਮਹਾਨ ਬਾਈਬਲ ਧਰਮ ਸ਼ਾਸਤਰ ਦਾ ਪ੍ਰਚਾਰਕ ਸੀ ਜਿਸ ਦਾ ਨਾਂ ਸੀ ਕੈਂਪਬੈਲ ਮੋਰਗਨ। ਇੱਕ ਵਾਰ ਇੱਕ ਆਦਮੀ ਉਸ ਕੋਲ ਆਣ ਕੇ ਕਹਿਣ ਲੱਗਾ, ਆਪ ਤਾਂ ਇਸ ਤਰ੍ਹਾਂ ਬੋਲਦੇ ਹੋ ਜਿਵੇਂ ਕਿ ਪ੍ਰੇਰਨਾ ਦੁਆਰਾ। ਕੈਂਪਬੈਲ ਮੋਰਗਨ ਨੇ ਉੱਤਰ ਦਿੱਤਾ, ਪ੍ਰੇਰਨਾ 95% ਪਸੀਨਾ ਹੈ। ਬਾਈਬਲ ਧਰਮ ਸ਼ਾਸਤਰ ਦਾ ਅਧਿਐਨ ਕਰਨ ਦੀ ਬਹੁਤ ਜ਼ਰੂਰਤ ਹੈ। ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਆਤਮਾ ਸਾਨੂੰ ਕਦੇ ਵੀ ਉਹ ਗੱਲਾਂ ਨਹੀਂ ਸਿਖਾਏਗਾ ਜੋ ਅਸੀਂ ਖੁਦ ਹੀ ਅਧਿਐਨ ਕਰਨ ਨਾਲ ਸਿੱਖ ਸਕਦੇ ਹਾਂ। ਮੈਂ ਵੀ ਇੱਕ ਬਾਈਬਲ ਧਰਮ ਸ਼ਾਸਤਰ ਸੰਸਥਾ ਵਿੱਚ ਪੜ੍ਹਾਉਂਦਾ ਹੁੰਦਾ ਸੀ। ਉੱਥੇ ਜਮਾਤਾਂ ਵਿੱਚ ਹਰ ਪ੍ਰਕਾਰ ਦੇ ਨੌਜਵਾਨ ਵਿਦਿਆਰਥੀ ਸਨ। ਉਹਨਾਂ ਵਿੱਚੋਂ ਕੁਝ ਕੁ ਬਹੁਤ ਹੀ ਨੇਕ ਵਿਅਕਤੀ ਸਨ। ਮੈਂ ਇਹਨਾਂ ਨੌਜਵਾਨਾਂ ਨੂੰ ਕੁਝ ਸਮੇਂ ਬਾਅਦ ਹੀ ਸਮਝ ਸਕਿਆ। ਮੈਂ ਮੰਨਦਾ ਹਾਂ ਕਿ ਸ਼ੁਰੂ ਵਿੱਚ ਮੈਂ ਉਹਨਾਂ ਨੂੰ ਨਹੀਂ ਸਮਝ ਸਕਿਆ ਸੀ। ਮੈਂ ਇਹ ਜਾਣ ਲਿਆ ਸੀ ਕਿ ਉਹਨਾਂ ਦੇ ਨੇਕ ਮੂੰਹ ਮੱਥੇ ਨੇ ਉਹਨਾਂ ਦੇ ਪਰਮੇਸ਼ੁਰ ਦੇ ਵਚਨ ਨਾਲ ਸੰਬੰਧਿਤ ਕਾਫ਼ੀ ਅਗਿਆਨਤਾ ਅਤੇ ਖੋਖਲੇਪਨ ਨੂੰ ਲੁਕਾਇਆ ਹੋਇਆ ਸੀ। ਉਹਨਾਂ ਵਿੱਚੋਂ ਕੁਝ ਇਮਤਿਹਾਨ ਤੋਂ ਪਹਿਲੀ ਰਾਤ ਨੂੰ ਹੀ ਨਹੀਂ ਪੜ੍ਹਦੇ ਸਨ। ਉਹ ਹਮੇਸ਼ਾ ਕੁਝ ਨਾ ਕੁਝ ਬਹਾਨਾ ਦੱਸ ਦਿੰਦੇ ਕਿ ਅਸੀਂ ਕਿਸੇ ਪ੍ਰਾਰਥਨਾ ਵਿੱਚ ਰੁੱਝੇ ਹੋਏ ਸੀ ਜਾਂ ਫਿਰ ਉਹਨਾਂ ਹੋਰ ਕਿਧਰੇ ਸੇਵਾ ਲਈ ਬਾਹਰ ਜਾਣਾ ਪੈ ਗਿਆ। ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਹਨਾਂ ਵਿੱਚੋਂ ਕੁਝ ਵਿਦਿਆਰਥੀ ਇਹ ਵਿਸ਼ਵਾਸ ਕਰਦੇ ਸਨ ਕਿ ਉਹ ਰਾਤ ਦੇ ਵਕਤ ਆਪਣੀਆਂ ਬਾਈਬਲਾਂ ਆਪਣੇ ਸਿਰਹਾਣਿਆਂ ਦੇ ਥੱਲੇ ਰੱਖ ਕੇ ਸੌਂ ਸਕਦੇ ਹਨ ਅਤੇ ਜਦੋਂ ਉਹ ਸੌਂ ਜਾਣਗੇ ਤਾਂ ਇਸਰਾਇਲ ਅਤੇ ਯਹੂਦਾ ਦੇ ਸਾਰੇ ਰਾਜਿਆਂ ਦੇ ਨਾਂ ਉਹਨਾਂ ਨੂੰ ਖੁਦ ਹੀ ਯਾਦ ਹੋ ਜਾਣਗੇ। ਆਪ ਮੇਰੇ 'ਤੇ ਵਿਸ਼ਵਾਸ ਕਰੋ ਕਿ ਅਜਿਹਾ ਕਦੇ ਨਹੀਂ ਹੁੰਦਾ। ਸਾਨੂੰ ਉਂਗਲੀਆਂ ਦੀਆਂ ਗੱਠਾਂ ਨੂੰ ਠਕੋਰਨਾ ਅਤੇ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਨਾ ਹੀ ਪੈਂਦਾ ਹੈ। ਇੱਕ ਹਮਜਮਾਤੀ ਨੇ ਇੱਕ ਬਾਈਬਲ ਕਲਾਸ ਵਿੱਚ ਮੇਰੇ ਕਾਲਜ ਦੀ ਪੜ੍ਹਾਈ ਦੌਰਾਨ ਕਿਹਾ, ਡਾਕਟਰ ਜੀ, ਤੁਸੀਂ ਸਾਨੂੰ ਇੱਕ ਬਹੁਤ ਖੁਸ਼ਕ ਹਿੱਸੇ 'ਤੇ ਕੰਮ ਕਰਨ ਲਈ ਦਿੱਤਾ ਹੈ। ਤਦ ਪ੍ਰੋਫੈਸਰ ਨੇ ਬਿਨਾਂ ਕੋਈ ਕਦਮ ਭੁੱਲੇ ਉਸ ਨੂੰ ਕਿਹਾ ਕਿ ਇਹ ਤਾਂ ਇਸ ਨੂੰ ਆਪ ਦੁਆਰਾ ਆਪਣੇ ਭਰਵੱਟੇ ਦੇ ਪਸੀਨੇ ਨਾਲ ਤਰ ਕਰਨਾ ਪਵੇਗਾ। ਬਾਈਬਲ ਦਾ ਅਧਿਐਨ ਹੋਣਾ ਚਾਹੀਦਾ ਹੈ ਅਤੇ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇੱਕ ਇਹੋ ਜਿਹੀ ਖਾਸ ਗਿਆਨ ਹੈ ਜੋ ਕਿ ਪਰਮੇਸ਼ੁਰ ਦਾ ਆਤਮਾ ਆਪ ਨੂੰ ਕਦੇ ਵੀ ਨਹੀਂ ਦੇਵੇਗਾ। ਮੇਰੀ ਇਹ ਸੋਚ ਨਹੀਂ ਕਿ ਉਹ ਆਲਸੀ ਲੋਕਾਂ ਉੱਤੇ ਆਪਣੀ ਸੱਚਾਈ ਪ੍ਰਗਟ ਕਰ ਰਿਹਾ ਹੈ। ਲਘੂ ਗਣਕ, ਰੇਖਾ ਗਣਿਤ ਅਤੇ ਯੂਨਾਨੀ ਭਾਸ਼ਾ ਆਖਰ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਦਾ ਕੋਈ ਇੱਕ ਅਧਿਆਇ ਪੜ੍ਹਨ ਨਾਲ ਤਾਂ ਨਹੀਂ ਆ ਜਾਂਦੇ। ਸ਼ਾਇਦ ਆਪ ਨੂੰ ਇਸ 'ਤੇ ਹੈਰਾਨੀ ਵੀ ਹੋਵੇ ਕਿ ਮੈਂ ਬਾਈਬਲ ਧਰਮ ਸ਼ਾਸਤਰ ਦੇ ਸ਼ਰਧਾਰਥ ਪੜ੍ਹਨ ਨੂੰ ਉਤਸ਼ਾਹਿਤ ਨਹੀਂ ਕਰਦਾ, ਪਰੰਤੂ ਕਈ ਸਾਲਾਂ ਤੋਂ ਬਾਅਦ ਮੈਂ ਇਹ ਜਾਣ ਸਕਿਆ ਹਾਂ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜੋ ਕਿ ਬਹੁਤ ਵਫ਼ਾਦਾਰੀ ਨਾਲ ਬਾਈਬਲ ਨੂੰ ਸ਼ਰਧਾਪੂਰਨ ਢੰਗ ਨਾਲ ਪੜ੍ਹਦੇ ਹਨ। ਉਹ ਬਾਈਬਲ ਤੋਂ ਬਹੁਤ ਅਣਜਾਣ ਹਨ। ਇੱਕ ਵਾਰ ਮੈਂ ਖਾਸ ਸੁਭਾਵਾਂ ਦੇ ਦੌਰਾਨ ਇੱਕ ਪਰਿਵਾਰ ਵਿੱਚ ਇੱਕ ਹਫ਼ਤੇ ਲਈ ਰਿਹਾ। ਹਰ ਸਵੇਰ ਨੂੰ ਨਾਸ਼ਤੇ ਲਈ ਖਾਣੇ ਦੇ ਮੇਜ਼ ਦੁਆਲੇ ਬੈਠ ਕੇ ਸ਼ਰਧਾਰਤ ਢੰਗ ਨਾਲ ਬਾਈਬਲ ਧਰਮ ਸ਼ਾਸਤਰ ਪੜ੍ਹਿਆ ਜਾਂਦਾ ਸੀ। ਬਦਕਿਸਮਤੀ ਨਾਲ ਹਰ ਰੋਜ਼ ਨਾਸ਼ਤਾ ਕਰਨ ਨੂੰ ਕੁਝ ਦੇਰ ਹੋ ਜਾਂਦੀ ਅਤੇ ਉਹਨਾਂ ਦੇ ਬੱਚੇ ਵੀ ਜਲਦੀ ਜਲਦੀ ਸਕੂਲ ਨੂੰ ਭੱਜਦੇ। ਮੈਨੂੰ ਭਰੋਸਾ ਸੀ ਕਿ ਉਹ ਬੱਚੇ ਇਹ ਯਾਦ ਵੀ ਨਹੀਂ ਰੱਖ ਸਕਦੇ ਸਨ ਕਿ ਅੱਜ ਸਵੇਰੇ ਕੀ ਪੜ੍ਹਿਆ ਗਿਆ ਸੀ। ਪਿਤਾ ਜੀ ਵੀ ਆਪਣੇ ਕੰਮ ਲਈ ਜਲਦੀ ਨਿਕਲਣਾ ਚਾਹੁੰਦੇ ਹਨ, ਇਸ ਕਰਕੇ ਉਹ ਹਮੇਸ਼ਾ ਬਾਈਬਲ ਨੂੰ ਬਹੁਤ ਸੰਖੇਪ ਵਿੱਚ ਹੀ ਅਕਸਰ ਪੜ੍ਹਦੇ ਸੀ। ਹਰ ਰੋਜ਼ ਉਹਨਾਂ ਦੇ ਪਿਤਾ ਜੀ ਕਹਿੰਦੇ ਮੈਂ ਇਸ ਜਾਣੇ ਪਛਾਣੇ ਬਾਈਬਲ ਦੇ ਭਾਗ ਨੂੰ ਹੀ ਪੜ੍ਹਾਂਗਾ ਕਿਉਂਕਿ ਸਾਡੇ ਕੋਲ ਅੱਜ ਬਹੁਤ ਘੱਟ ਸਮਾਂ ਹੈ ਅਤੇ ਤੁਸੀਂ ਮੇਰੇ ਉੱਤੇ ਯਕੀਨ ਕਰ ਸਕਦੇ ਹੋ ਕਿ ਹੁੰਦਾ ਵੀ ਸੱਚਮੁੱਚ ਇਸ ਤਰ੍ਹਾਂ ਹੀ ਸੀ। ਜਿਉਂ ਹੀ ਬਾਈਬਲ ਦੇ ਹਿੱਸੇ ਦਾ ਪੜ੍ਹਨਾ ਸਮਾਪਤ ਹੁੰਦਾ ਬੱਚੇ ਬੰਦੂਕ ਵਿੱਚੋਂ ਨਿਕਲਣ ਵਾਲੀ ਗੋਲੀ ਦੀ ਤਰ੍ਹਾਂ ਸਕੂਲ ਲਈ ਭੱਜੇ। ਪਿਤਾ ਵੀ ਲਗਭਗ ਇਸੇ ਤਰ੍ਹਾਂ ਜਿੰਨਾ ਜਲਦੀ ਹੋ ਸਕੇ ਆਪਣੀ ਡਿਊਟੀ ਲਈ ਰਵਾਨਾ ਹੋ ਜਾਂਦਾ। ਮਾਤਾ ਖਾਣੇ ਦੇ ਬਰਤਨਾਂ ਦੁਆਲੇ ਹੋ ਜਾਂਦੀ ਅਤੇ ਮੈਂ ਹੈਰਾਨੀ ਨਾਲ ਇਹ ਸੋਚਦਾ ਹੀ ਰਹਿ ਜਾਂਦਾ ਕਿ ਜੋ ਕੁਝ ਪੜ੍ਹਿਆ ਗਿਆ ਹੈ ਕਿ ਉਹ ਉਹਨਾਂ ਨੇ ਸੁਣ ਵੀ ਲਿਆ ਹੈ। ਮੈਂ ਉੱਥੇ ਹੀ ਇਹ ਪੱਕਾ ਇਰਾਦਾ ਬਣਾ ਲਿਆ ਕਿ ਆਪਣੇ ਘਰ ਵਿੱਚ ਸਮੂਹਕ ਸ਼ਰਧਾਰਥ ਬਾਈਬਲ ਧਰਮ ਸ਼ਾਸਤਰ ਦੇ ਪੜ੍ਹਨ ਨੂੰ ਨਹੀਂ ਰੱਖਾਂਗਾ। ਮੈਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਆਪੋ ਆਪਣੇ ਵਾਸਤੇ ਬਾਈਬਲ ਧਰਮ ਸ਼ਾਸਤਰ ਪੜ੍ਹਨ ਲਈ ਉਤਸ਼ਾਹਿਤ ਕਰਦਾ ਰਿਹਾ ਹਾਂ। ਇਸ ਤਰ੍ਹਾਂ ਬਾਈਬਲ ਧਰਮ ਸ਼ਾਸਤਰ ਦਾ ਪੜ੍ਹਿਆ ਜਾਣਾ ਹੀ ਸਾਡੇ ਵਾਸਤੇ ਲਾਭਦਾਇਕ ਸਿੱਧ ਹੁੰਦਾ ਹੈ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਇਹ ਕਹੇ ਕਿ ਮੈਂ ਤਾਂ ਆਪਣੇ ਬਾਈਬਲ ਧਰਮ ਸ਼ਾਸਤਰ ਦਾ ਸ਼ਰਧਾਰਥ ਅਧਿਐਨ ਦਿਨ ਦੇ ਸਮਾਪਤ ਹੋਣ ਤੋਂ ਬਾਅਦ ਰਾਤ ਨੂੰ ਕਰਦਾ। ਕੀ ਤੁਸੀਂ ਇਹ ਸੱਚਮੁੱਚ ਬਿਸਤਰ ਵਿੱਚ ਲੇਟਣ ਤੋਂ ਠੀਕ ਪਹਿਲਾਂ ਨਹੀਂ ਕਰਦੇ? ਤੁਹਾਡਾ ਇੱਕ ਪੈਰ ਪਹਿਲਾਂ ਹੀ ਬਿਸਤਰ ਵਿੱਚ ਪਹੁੰਚ ਗਿਆ ਹੁੰਦਾ ਹੈ, ਇੱਕ ਅੱਖ ਵੀ ਕਰੀਬ ਕਰੀਬ ਨੀਂਦ ਨਾਲ ਬੰਦ ਹੋ ਚੁੱਕੀ ਹੁੰਦੀ ਹੈ ਅਤੇ ਇਸ ਸਥਿਤੀ ਵਿੱਚ ਤੁਸੀਂ ਬਾਈਬਲ ਧਰਮ ਸ਼ਾਸਤਰ ਦੇ ਇੱਕ ਭਾਗ ਨੂੰ ਪੜ੍ਹਨ ਲਈ ਬਾਈਬਲ ਖੋਲ੍ਹਦੇ ਹੋ। ਤੁਸੀਂ ਇਸ ਤਰ੍ਹਾਂ ਹਿਸਾਬ ਦੇ ਸਵਾਲ ਨਹੀਂ ਕੱਢ ਸਕਦੇ। ਇਸ ਹਾਲਤ ਵਿੱਚ ਆਪ ਹੱਲ ਨਹੀਂ ਚਲਾ ਸਕਦੇ, ਨਾ ਹੀ ਕਿਸੇ ਮੋਟਰ ਗੱਡੀ ਨੂੰ ਚਲਾ ਸਕਦੇ ਹੋ। ਇਸ ਤਰ੍ਹਾਂ ਆਪ ਕਿਸੇ ਵੀ ਸਾਹਿਤ ਨੂੰ ਨਹੀਂ ਪੜ੍ਹ ਸਕਦੇ। ਅੰਤ ਵਿੱਚ ਇਸ ਤਰੀਕੇ ਨਾਲ ਆਪ ਬਾਈਬਲ ਅਧਿਐਨ ਵੀ ਨਹੀਂ ਕਰ ਸਕਦੇ। ਪਰ ਆਪ ਨੂੰ ਬਾਈਬਲ ਧਰਮ ਸ਼ਾਸਤਰ ਦਾ ਅਧਿਐਨ ਕਰਨਾ ਹੀ ਪਵੇਗਾ। ਜਦੋਂ ਆਪ ਇਸ ਨੂੰ ਸਮਾਂ ਦੇ ਸਕਦੇ ਹੋ ਉਸ ਵੇਲੇ ਹੀ ਆਪ ਨੂੰ ਬਾਈਬਲ ਧਰਮ ਸ਼ਾਸਤਰ ਨੂੰ ਪੜ੍ਹਨਾ ਚਾਹੀਦਾ ਹੈ। ਜੇਕਰ ਆਪ ਨੂੰ ਇਸ ਵਾਸਤੇ ਸਮਾਂ ਨਹੀਂ ਮਿਲਦਾ ਤਾਂ ਆਪ ਨੂੰ ਇਸ ਵਾਸਤੇ ਸਮਾਂ ਕੱਢਣਾ ਚਾਹੀਦਾ ਹੈ। 30 ਮਿੰਟ ਵਿੱਚ ਜਾਂ 1 ਘੰਟਾ ਅਲੱਗ ਕਰਕੇ ਰੱਖੋ। ਅਗਰ ਆਪ ਮੇਰੇ ਵਾਂਗ ਇਸ ਕੰਮ ਨੂੰ ਬੇਨੇਮ ਢੰਗ ਨਾਲ ਕਰਦੇ ਹੋ, ਜਿਵੇਂ ਕਿ ਮਿਸਾਲ ਵਜੋਂ ਇੱਕ ਦਿਨ ਆਪ ਅੱਧਾ ਘੰਟਾ ਬਾਈਬਲ ਧਰਮ ਸ਼ਾਸਤਰ ਨੂੰ ਪੜ੍ਹਦੇ ਹੋ, ਦੂਸਰੇ ਦਿਨ ਸ਼ਾਇਦ 5 ਮਿੰਟ ਹੀ, ਅਗਲੇ ਦਿਨ 2 ਜਾਂ 3 ਘੰਟੇ, ਜਿਵੇਂ ਵੀ ਆਪ ਦੇ ਪ੍ਰੋਗਰਾਮ ਅਨੁਸਾਰ ਆਪ ਨੂੰ ਢੁਕਵਾਂ ਲੱਗੇ। ਮੈਂ ਇਸ ਵਾਸਤੇ ਕੋਈ ਖਾਸ ਨਿਯਮ ਲਾਗੂ ਨਹੀਂ ਕਰਨਾ ਚਾਹੁੰਦਾ, ਪਰ ਫਿਰ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਆਪਣੇ ਆਪ ਵਾਸਤੇ ਆਪ ਹੀ ਬਾਈਬਲ ਧਰਮ ਸ਼ਾਸਤਰ ਨੂੰ ਪੜ੍ਹੇ। ਲੜਕੇ ਅਤੇ ਲੜਕੀਆਂ ਨੂੰ ਆਪਣੇ ਵਾਸਤੇ ਖੁਦ ਬਾਈਬਲ ਧਰਮ ਸ਼ਾਸਤਰ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੁਝ ਲੋਕ ਇਹ ਮਹਿਸੂਸ ਕਰਦੇ ਹਨ ਕਿ ਸ਼ਰਧਾਰਥ ਬਾਈਬਲ ਧਰਮ ਸ਼ਾਸਤਰ ਪੜ੍ਹਨਾ ਸਮੂਹਿਕ ਤੌਰ 'ਤੇ ਹੋਣਾ ਚਾਹੀਦਾ ਹੈ। ਇੱਕ ਅੱਛਾ ਹੈ ਜੇਕਰ ਪ੍ਰਭੂ ਆਪ ਦੀ ਅਗਵਾਈ ਇਸ ਲਈ ਕਰਦਾ ਹੈ, ਪਰ ਮੈਂ ਆਪ ਨੂੰ ਗਰੰਟੀ ਦਿੰਦਾ ਹਾਂ ਕਿ ਇਸੇ ਤਰ੍ਹਾਂ 20 ਸਾਲ ਲਗਾਤਾਰ ਕਰਦੇ ਰਹਿਣ ਤੋਂ ਬਾਅਦ ਵੀ ਆਪ ਇੱਕ ਸੂਝਵਾਨ ਬਾਈਬਲ ਵਿਦਿਆਰਥੀ ਨਹੀਂ ਬਣੋਗੇ। ਤੁਹਾਨੂੰ ਪਰਮੇਸ਼ਵਰ ਦੇ ਵਚਨ ਦਾ ਖੁਦ ਵੀ ਅਧਿਐਨ ਕਰਨਾ ਚਾਹੀਦਾ ਹੈ। ਮੈਨੂੰ ਦੱਸਿਆ ਗਿਆ ਸੀ ਕਿ ਬਹੁਤ ਹੀ ਪ੍ਰਸਿੱਧ ਬਾਈਬਲ ਪ੍ਰਚਾਰਕ ਜਿਸ ਦਾ ਨਾਂ ਜੌਨ ਵੈਸਲੀ ਸੀ, ਉਹ ਇੱਕ ਹੀ ਕਿਤਾਬ ਵਾਲਾ ਵਿਅਕਤੀ ਹੋਣ ਵਜੋਂ ਜਾਣਿਆ ਜਾਂਦਾ ਸੀ। ਪਰ ਇਹ ਅਜੀਬ ਟਿੱਪਣੀ ਕਰਨੀ ਉਸ ਵਾਸਤੇ ਕਿਵੇਂ ਪ੍ਰਚਲਿਤ ਹੋਈ? ਇਸ ਕਰਕੇ ਕਿ ਹਰ ਰੋਜ਼ ਸਵੇਰੇ 4 ਜਾਂ 5 ਵਜੇ ਉੱਠ ਕੇ ਬਾਈਬਲ ਧਰਮ ਸ਼ਾਸਤਰ ਉਹ ਪੜ੍ਹਦਾ ਹੁੰਦਾ ਸੀ। ਇਹੀ ਨਹੀਂ, ਉਹ ਬਾਈਬਲ ਧਰਮ ਸ਼ਾਸਤਰ ਨੂੰ 5 ਵੱਖ ਵੱਖ ਭਾਸ਼ਾਵਾਂ ਵਿੱਚ ਪੜ੍ਹਦਾ ਹੁੰਦਾ ਸੀ। ਮੇਰੇ 'ਤੇ ਯਕੀਨ ਕਰੋ ਕਿ ਉਹ ਬਾਈਬਲ ਧਰਮ ਸ਼ਾਸਤਰ ਦਾ ਅਧਿਐਨ ਕਰਦਾ ਹੁੰਦਾ ਸੀ। ਇਸੇ ਤਰ੍ਹਾਂ ਮੈਨੂੰ ਅਤੇ ਆਪ ਨੂੰ ਵੀ ਇਸ ਪਰਮੇਸ਼ਵਰ ਦੇ ਵਚਨ ਬਾਈਬਲ ਧਰਮ ਸ਼ਾਸਤਰ ਦਾ ਅਧਿਐਨ ਕਰਨ ਦੀ ਜ਼ਰੂਰਤ ਹੈ। ਸਾਨੂੰ ਇਸ ਦੇ ਅਰਥਾਂ ਦੀ ਤਹਿ ਤੱਕ ਪਹੁੰਚਣ ਦੀ ਲੋੜ ਹੈ। ਇਸ ਦੇ ਨਾਲ ਹੀ ਬਾਈਬਲ ਧਰਮ ਸ਼ਾਸਤਰ ਦੀ ਸਿੱਖਿਆ ਪਾਉਣ ਲਈ ਅਗਲੇ ਕਦਮ ਵੱਲ ਮੈਂ ਧਿਆਨ ਆਪਦਾ ਖਿੱਚਣਾ ਚਾਹੁੰਦਾ ਹਾਂ, ਜੋ ਕਿ ਬਾਈਬਲ ਧਰਮ ਸ਼ਾਸਤਰ ਦਾ ਧਿਆਨ ਜਾਂ ਚਿੰਤਨ ਹੈ। ਬਾਈਬਲ ਦਾ ਧਿਆਨ ਜਾਂ ਚਿੰਤਨ ਕਰਨਾ, ਧਿਆਨ ਜਾਂ ਚਿੰਤਨ ਇੱਕੋ ਜਿਹੀ ਚੀਜ਼ ਹੈ ਜੋ ਕਿ ਪਰਮੇਸ਼ਵਰ ਨੇ ਹੀ ਆਪਣੇ ਲੋਕਾਂ ਨੂੰ ਸਿਖਾਈ ਹੈ। ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਇਸਰਾਇਲੀ ਕੌਮ ਨੂੰ ਚੁਣ ਕੇ ਜਦੋਂ ਆਪਣੇ ਨਿਯਮ ਅਤੇ ਇੱਛਾ ਨੂੰ ਬਾਕੀ ਸੰਸਾਰ ਉੱਤੇ ਪ੍ਰਗਟ ਕਰਨਾ ਚਾਹਿਆ ਤਦ ਉਸਨੇ ਉਹਨਾਂ ਲਈ ਇਹ ਨਿਯਮ ਠਹਿਰਾਇਆ ਕਿ ਪਰਮੇਸ਼ਵਰ ਦਾ ਵਚਨ ਹਰ ਸਮੇਂ ਉਹਨਾਂ ਦੇ ਅੱਗੇ ਰਹੇ ਤਾਂ ਕਿ ਉਹਨਾਂ ਦਾ ਧਿਆਨ ਹਮੇਸ਼ਾ ਇਸ ਦੇ ਉੱਤੇ ਰਹੇ। ਪਰਮੇਸ਼ਵਰ ਨੇ ਕਿਹਾ ਕਿ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ, ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਉਹਨਾਂ ਦੀ ਚਰਚਾ ਕਰੋ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨੋ ਅਤੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਤਵੀਤ ਜਿਹੀਆਂ ਹੋਣ। ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਅਤੇ ਆਪਣੇ ਫਾਟਕਾਂ ਉੱਤੇ ਲਿਖੋ। ਇਹ ਵਚਨ ਬਾਈਬਲ ਧਰਮ ਸ਼ਾਸਤਰ ਵਿੱਚ ਵਿਵਸਥਾ ਸਾਰ ਦੀ ਪੁਸਤਕ ਉਸਦਾ 6 ਅਧਿਆਏ 6 ਆਇਤ ਤੋਂ ਲੈ ਕੇ 9 ਆਇਤ ਤੱਕ ਲਿਖੇ ਹੋਏ ਹਨ। ਇਹ ਪਰਮੇਸ਼ਵਰ ਵੱਲੋਂ ਭੇਜਿਆ ਗਿਆ ਇੱਕ ਹੈਰਾਨਕੁਨ ਹੁਕਮ ਸੀ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਆਪਣਾ ਵਚਨ ਘਰਾਂ ਦੀਆਂ ਚੁਗਾਠਾਂ ਉੱਤੇ ਲਿਖਣ ਲਈ ਹੁਕਮ ਦਿੱਤਾ। ਦੂਸਰੇ ਸ਼ਬਦਾਂ ਵਿੱਚ ਜਿੱਧਰ ਵੀ ਉਹ ਆਪਣਾ ਮੂੰਹ ਕਰਨ ਉਹਨਾਂ ਨੂੰ ਉਹ ਵਚਨ ਦੀਆਂ ਲਿਖੀਆਂ ਹੋਈਆਂ ਤਖਤੀਆਂ ਹੀ ਦਿਖਾਈ ਦਿੰਦੀਆਂ ਸਨ। ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਲਈ, ਆਦਤ ਪਾਉਣ ਲਈ ਹਰ ਇੱਕ ਚੀਜ਼ ਦੀ ਇਸ਼ਤਿਹਾਰਬਾਜ਼ੀ ਕਰਨਾ ਬਹੁਤ ਹੀ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਵੀ ਬਾਜ਼ਾਰ ਜਾਂ ਸੜਕ ਉੱਤੇ ਚੱਲਦੇ ਹਾਂ ਤਦ ਇਸੇ ਕਰਕੇ ਹੀ ਅਸੀਂ ਵੱਡੇ ਵੱਡੇ ਬੋਰਡ ਲੱਗੇ ਹੋਏ ਦੇਖਦੇ ਹਾਂ ਜਿਨ੍ਹਾਂ ਉੱਤੇ ਵੱਖ ਵੱਖ ਚੀਜ਼ਾਂ ਬਾਰੇ ਮਸ਼ਹੂਰੀ ਕੀਤੀ ਹੁੰਦੀ ਹੈ। ਇਹ ਸਭ ਸੜਕਾਂ ਦੇ ਕਿਨਾਰੇ 'ਤੇ ਹੀ ਕਿਉਂ ਲਗਾਏ ਜਾਂਦੇ ਹਨ? ਇਸ ਕਰਕੇ ਕਿ ਹਰ ਕੋਈ ਵਿਅਕਤੀ ਉਸ ਨੂੰ ਆਸਾਨੀ ਨਾਲ ਦੇਖ ਕੇ ਪੜ੍ਹ ਸਕੇ ਅਤੇ ਇਸ ਨਾਲ ਉਸ ਨੂੰ ਖਰੀਦਣ ਅਤੇ ਇਸਤੇਮਾਲ ਕਰਨ ਲਈ ਲੋਕਾਂ ਵਿੱਚ ਰੁਚੀ ਪੈਦਾ ਕਰ ਸਕੇ। ਹੁਣ ਆਪ ਇਸ ਨੂੰ ਸਮਝ ਸਕਦੇ ਹੋ ਕਿ ਲੋਕ ਕਿਉਂ ਸਿਗਰਟ ਅਤੇ ਸ਼ਰਾਬ ਪੀਂਦੇ ਹਨ, ਕਿਉਂਕਿ ਇਸ ਨੂੰ ਉਹ ਹਮੇਸ਼ਾ ਆਪਣੇ ਸਾਹਮਣੇ ਦੇਖਦੇ ਹਨ। ਇਹਨਾਂ ਦੇ ਇਸ਼ਤਿਹਾਰਾਂ ਨੂੰ ਖੁਦ ਹਰ ਵੇਲੇ ਪੜ੍ਹਦੇ ਹਨ। ਪਰਮੇਸ਼ਵਰ ਮਨੁੱਖ ਦੇ ਸੁਭਾਅ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ, ਉਹ ਸਾਥੋਂ ਬਹੁਤ ਬਰੀਕੀ ਨਾਲ ਜਾਣੂ ਹੈ। ਇਸੇ ਕਰਕੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਆਪਣਾ ਵਚਨ ਉਸ ਜਗ੍ਹਾ 'ਤੇ ਫਿੱਟ ਕਰਨ ਲਈ ਹੁਕਮ ਦਿੱਤਾ ਸੀ ਜਿੱਥੇ ਕਿ ਇਹ ਹਮੇਸ਼ਾ ਉਹਨਾਂ ਨੂੰ ਦਿਖਾਈ ਦਿੰਦਾ ਰਹੇ। ਇਹ ਉਹਨਾਂ ਦੇ ਘਰਾਂ ਦੀਆਂ ਚੁਗਾਠਾਂ ਉੱਤੇ, ਫਾਟਕਾਂ ਉੱਤੇ ਅਤੇ ਉਹਨਾਂ ਦੇ ਆਪਣੇ ਵਸਤਰਾਂ ਉੱਤੇ ਫਿੱਟ ਕੀਤਾ ਜਾਂਦਾ ਸੀ। ਉਹ ਇਸ ਦੀ ਚਰਚਾ ਚੱਲਦੇ ਸਮੇਂ ਕਰਦੇ ਸਨ, ਬੈਠਣ ਵੇਲੇ ਵੀ ਉਹ ਇਸ ਦਾ ਜ਼ਿਕਰ ਕਰਦੇ ਸਨ। ਬਿਸਤਰ ਵਿੱਚ ਲੇਟਣ ਅਤੇ ਸੌਣ ਦੇ ਵਕਤ ਤੱਕ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦੀ ਚਰਚਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਆਪਣੇ ਵਚਨ ਉੱਤੇ ਧਿਆਨ ਜਾਂ ਚਿੰਤਨ ਕਰਨ ਦਾ ਹੁਕਮ ਦਿੱਤਾ ਸੀ। ਸ਼ਾਇਦ ਆਪ ਇਹ ਸਵਾਲ ਪੁੱਛੋ ਕਿ ਅਸਲ ਵਿੱਚ ਬਾਈਬਲ ਧਰਮ ਸ਼ਾਸਤਰ ਦੇ ਵਚਨਾਂ ਉੱਤੇ ਚਿੰਤਨ ਕਰਨ ਦਾ ਅਰਥ ਕੀ ਹੈ? ਬਾਈਬਲ ਵਿੱਚ ਪੁਰਾਣੇ ਨੇਮ ਵਿੱਚ ਜ਼ਬੂਰਾਂ ਦੀ ਪੋਥੀ ਵਿੱਚ ਇਸ ਨਾਲ ਸੰਬੰਧਿਤ ਇੱਕ ਬਹੁਤ ਹੀ ਰੋਚਕ ਵਿਆਖਿਆ ਹੈ। ਇੱਥੇ ਲਿਖਿਆ ਹੋਇਆ ਹੈ ਕਿ ਧਨ ਹੈ ਉਹ ਵਿਅਕਤੀ ਜਿਹੜੀ ਦੁਸ਼ਟਾਂ ਦੀ ਮਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਰਹਿੰਦਾ ਅਤੇ ਨਾ ਮਖੌਲੀਆਂ ਦੀ ਜੁੰਡਲੀ ਵਿੱਚ ਬਹਿੰਦਾ ਹੈ, ਪਰ ਉਹ ਪਰਮੇਸ਼ਵਰ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨੇ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਇਸ ਵਚਨ ਦਾ ਜ਼ਿਕਰ ਜ਼ਬੂਰਾਂ ਦੀ ਪੋਥੀ 1 ਜ਼ਬੂਰ ਉਸਦੀ 1 ਅਤੇ 2 ਆਇਤ ਵਿੱਚ ਹੈ। ਧਿਆਨ ਦਾ ਅਨੁਵਾਦ ਜਿਸ ਮੂਲ ਭਾਸ਼ਾ ਤੋਂ ਲਿਆ ਗਿਆ ਹੈ ਉਸਦਾ ਅਸਲੀ ਅਰਥ ਹੈ ਉਗਾਲੀ ਕਰਨਾ, ਦਿਮਾਗ ਵਿੱਚ ਬਿਠਾਉਣਾ ਅਤੇ ਵਾਰ ਵਾਰ ਕਿਸੇ ਚੀਜ਼ 'ਤੇ ਧਿਆਨ ਦੇਣਾ। ਉਗਾਲੀ ਬਾਰੇ ਅਸੀਂ ਜਾਣਦੇ ਹਾਂ ਕਿ ਪਸ਼ੂ ਪੱਠੇ ਖਾਣ ਤੋਂ ਬਾਅਦ ਉਸ ਨੂੰ ਥੋੜ੍ਹਾ ਥੋੜ੍ਹਾ ਕਰਕੇ ਚੱਬਦੇ ਹਨ। ਅਕਸਰ ਸਵੇਰੇ ਸਵੇਰੇ ਪਸ਼ੂ ਬਾਹਰ ਚੁਗਣ ਵਾਸਤੇ ਜਾਂਦੇ ਹਨ, ਜਦੋਂ ਕਿ ਘਾਹ ਉੱਤੇ ਤਰੇਲ ਪਈ ਹੁੰਦੀ ਹੈ ਅਤੇ ਸੂਰਜ ਦੇ ਥੱਲੇ ਹੋਣ ਕਰਕੇ ਜ਼ਿਆਦਾ ਗਰਮੀ ਨਹੀਂ ਹੁੰਦੀ। ਪਰ ਦੁਪਹਿਰ ਨੂੰ ਜਦੋਂ ਸੂਰਜ ਸਿਰ ਦੇ ਉੱਤੇ ਆ ਜਾਂਦਾ ਹੈ ਅਤੇ ਧੁੱਪ ਦੇ ਤੇਜ਼ ਹੋਣ ਕਰਕੇ ਗਰਮੀ ਵੱਧ ਜਾਂਦੀ ਹੈ, ਤਾਂ ਪਸ਼ੂ ਕਿਸੇ ਦਰਖਤ ਦੀ ਠੰਡੀ ਛਾਂ ਹੇਠਾਂ ਬੈਠਦੇ ਅਤੇ ਖੜ ਜਾਂਦੇ ਹਨ। ਆਪ ਉਹਨਾਂ ਨੂੰ ਉਗਾਲੀ ਕਰਦੇ ਦੇਖ ਕੇ ਹੈਰਾਨ ਹੋਵੋਗੇ ਕਿ ਉਹ ਕੀ ਚਬਾ ਰਹੇ ਹਨ। ਕਈ ਵਾਰ ਪਸ਼ੂ ਇਸ ਤਰ੍ਹਾਂ ਇੱਕ ਦੋ ਘੰਟੇ ਤੱਕ ਉਗਾਲੀ ਕਰਦੇ ਰਹਿੰਦੇ ਹਨ। ਸੱਜਣੋ, ਇਹ ਹੀ ਹੈ ਜੋ ਧਿਆਨ ਕਰਨਾ ਹੈ। ਸਵੇਰੇ ਖਾਧਾ ਹੋਇਆ ਘਾਹ ਪਸ਼ੂ ਆਪਣੇ ਪੇਟ ਦੇ ਇੱਕ ਹਿੱਸੇ ਵਿੱਚੋਂ ਦੂਸਰੇ ਹਿੱਸੇ ਵਿੱਚ ਬਦਲਦੇ ਹਨ। ਇਸ ਤਰ੍ਹਾਂ ਕਰਦੇ ਸਮੇਂ ਉਹ ਘਾਹ ਨੂੰ ਬਾਰ ਬਾਰ ਚਬਾਉਂਦੇ ਹਨ ਅਤੇ ਚੰਗੀ ਤਰ੍ਹਾਂ ਚਬਾਉਂਦੇ ਜਾਂਦੇ ਹਨ। ਸਾਨੂੰ ਵੀ ਇਸੇ ਤਰ੍ਹਾਂ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨ ਦੀ ਵਿਧੀ ਵਿੱਚ ਕਰਨਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਉਸ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਸ ਨੂੰ ਇਹੋ ਜਿਹੀ ਜਗ੍ਹਾ 'ਤੇ ਸਜਾਉਣਾ ਚਾਹੀਦਾ ਹੈ ਜਿੱਥੇ ਇਹ ਸਾਫ਼ ਸਾਫ਼ ਨਜ਼ਰ ਆਵੇ। ਫਿਰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਸ ਉੱਤੇ ਧਿਆਨ ਕਰਨਾ ਚਾਹੀਦਾ ਹੈ। ਕਈ ਵਾਰ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਨਾਲ ਸੰਬੰਧਿਤ ਕਿਸੇ ਉਪਦੇਸ਼ ਦੀ ਤਿਆਰੀ ਕਰਦੇ ਸਮੇਂ ਮੈਂ ਬਾਈਬਲ ਧਰਮ ਸ਼ਾਸਤਰ ਦੇ ਇੱਕ ਵਚਨ ਨੂੰ ਲੈ ਕੇ ਉਸਨੂੰ ਘੰਟਿਆਂ ਵਧੀ ਵਾਰ ਵਾਰ ਪੜ੍ਹਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦਾ। ਆਖਰ ਵਿੱਚ ਇਸ ਵਚਨ ਵਿੱਚੋਂ ਇੱਕ ਨਵੀਂ ਸੱਚਾਈ ਨਿਕਲ ਕੇ ਪੇਸ਼ ਹੋ ਜਾਂਦੀ ਹੈ। ਇੱਕ ਵਾਰ ਬਹੁਤ ਹੀ ਪ੍ਰਸਿੱਧ ਬਾਈਬਲ ਧਰਮ ਸ਼ਾਸਤਰ ਦੇ ਉਪਦੇਸ਼ਕ ਡਾਕਟਰ ਹੈਰੀ ਆਇਰਨਸਾਈਡ ਨੇ ਕਿਹਾ ਸੀ ਕਿ ਉਹ ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਦੀ ਇੱਕ ਪੁਸਤਕ ਜਿਸਦਾ ਨਾਂ ਸ੍ਰੇਸ਼ਟ ਗੀਤ ਹੈ, ਉਸ ਵਿੱਚੋਂ ਤਿਆਰ ਕੀਤੇ ਇੱਕ ਵਿਖਿਆਨ ਬਾਰੇ ਸੰਤੁਸ਼ਟ ਨਹੀਂ ਸੀ। ਇਸ ਕਰਕੇ ਉਸਨੇ ਬਾਰ ਬਾਰ ਇਸ ਪੁਸਤਕ ਨੂੰ ਪੜ੍ਹਨਾ ਸ਼ੁਰੂ ਕਰਨ ਦੇ ਨਾਲ ਨਾਲ ਪਰਮੇਸ਼ੁਰ ਅੱਗੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਹੇ ਪਰਮੇਸ਼ਵਰ, ਤੂੰ ਹੀ ਮੈਨੂੰ ਬਾਈਬਲ ਧਰਮ ਸ਼ਾਸਤਰ ਦੇ ਇਹਨਾਂ ਬਚਨਾਂ ਬਾਰੇ ਸਮਝਾ। ਉਸਨੇ ਬਾਰ ਬਾਰ ਇਹੋ ਹੀ ਕੀਤਾ। ਅਸਲ ਵਿੱਚ ਉਸਨੇ ਇਹ ਕਈ ਹਫ਼ਤੇ ਅਤੇ ਮਹੀਨੇ ਕਰਨਾ ਜਾਰੀ ਰੱਖਿਆ। ਅੰਤ ਵਿੱਚ ਇਸ ਪੁਸਤਕ ਬਾਰੇ ਇੱਕ ਨਵਾਂ ਚਾਨਣ ਪਰਮੇਸ਼ਰ ਵੱਲੋਂ ਉਸਨੂੰ ਦਿੱਤਾ ਗਿਆ। ਹੁਣ ਜਦੋਂ ਵੀ ਮੈਂ ਇਸ ਪੁਸਤਕ ਬਾਰੇ ਸਿੱਖਿਆ ਦਿੰਦਾ ਹਾਂ, ਮੈਂ ਵੀ ਡਾਕਟਰ ਆਇਰਨਸਾਈਡ ਦੀ ਵਿਆਖਿਆ ਦਾ ਜ਼ਿਕਰ ਦੋ ਕਾਰਨਾਂ ਕਰਕੇ ਕਰਦਾ ਹਾਂ। ਪਹਿਲਾ ਕਾਰਨ ਇਹ ਹੈ ਕਿ ਉਸ ਦੀ ਵਿਆਖਿਆ ਮੇਰੇ ਆਪਣੇ ਦਿਲ ਅਤੇ ਦਿਮਾਗ ਨੂੰ ਹੋਰ ਕਿਸੇ ਦੀ ਵੀ ਵਿਆਖਿਆ ਨਾਲੋਂ ਵੱਧ ਸੰਤੁਸ਼ਟੀ ਦਿੰਦੀ ਹੈ, ਜੋ ਮੈਂ ਅੱਜ ਤੱਕ ਸੁਣੀਆਂ ਹਨ। ਦੂਸਰਾ ਕਾਰਨ ਇਹ ਹੈ ਕਿ ਮੈਨੂੰ ਪਤਾ ਹੈ ਕਿ ਜਿਸ ਵਿਅਕਤੀ ਨੇ ਇਸ ਪੁਸਤਕ ਦੀ ਇਹੋ ਜਿਹੀ ਵਿਆਖਿਆ ਕੀਤੀ ਹੈ, ਉਸਨੇ ਇਸ ਲਈ ਕਾਫ਼ੀ ਸਮਾਂ ਇਸ ਦੇ ਚਿੰਤਨ ਲਈ ਗੁਜ਼ਾਰਿਆ ਹੋਇਆ ਹੈ। ਐ ਅਜ਼ੀਜ਼ੋ, ਮੈਂ ਵੀ ਆਪ ਦੇ ਨਾਲ ਇਸੇ ਹੀ ਬਾਈਬਲ ਧਰਮ ਸ਼ਾਸਤਰ ਦੇ ਧਿਆਨ ਦੇ ਬਾਰੇ ਜ਼ੋਰ ਦਿੰਦਾ ਹਾਂ। ਸੱਚਮੁੱਚ ਬਾਈਬਲ ਧਰਮ ਸ਼ਾਸਤਰ ਦਾ ਧਿਆਨ ਜਾਂ ਚਿੰਤਨ ਕਰਨਾ ਸੱਚਮੁੱਚ ਪਸ਼ੂਆਂ ਦੇ ਉਸ ਉਗਾਲੀ ਕਰਨ ਦੀ ਤਰ੍ਹਾਂ ਹੈ। ਜਦੋਂ ਉਹ ਸਵੇਰ ਦੇ ਖਾਧੇ ਹੋਏ ਆਪਣੇ ਖਾਣੇ ਨੂੰ ਘਾਹ ਨੂੰ ਬਾਰ ਬਾਰ ਚਬਾਉਂਦੇ ਹੋਏ ਉਸਦਾ ਆਨੰਦ ਲੈਂਦੇ ਹਨ, ਇਸੇ ਤਰ੍ਹਾਂ ਜੋ ਅਸੀਂ ਬਾਈਬਲ ਵਿੱਚੋਂ ਪੜ੍ਹਦੇ ਹਾਂ, ਬਾਈਬਲ ਧਰਮ ਸ਼ਾਸਤਰ ਦੇ ਪੰਨਿਆਂ ਦੇ ਵਿੱਚ ਪੜ੍ਹਦੇ ਹਾਂ, ਜਦੋਂ ਅਸੀਂ ਉਸਦੇ ਵੱਲ ਵਾਰ ਵਾਰ ਆਪਣਾ ਧਿਆਨ ਦਿੰਦੇ ਹਾਂ, ਉਸਦੇ ਬਾਰੇ ਸੋਚਦੇ ਹਾਂ ਅਤੇ ਪਰਮੇਸ਼ਵਰ ਦੇ ਅੱਗੇ ਆਪਣੇ ਗੋਡੇ ਟੇਕ ਕੇ ਪਰਮੇਸ਼ਵਰ ਤੋਂ ਪ੍ਰਾਰਥਨਾ ਵਿੱਚ ਇਹ ਮੰਗਦੇ ਹਾਂ, ਹੇ ਪਰਮੇਸ਼ਵਰ, ਤੂੰ ਹੀ ਮੈਨੂੰ ਸਮਝਾ ਕਿ ਇਸਦਾ ਕੀ ਅਰਥ ਹੈ। ਅਜ਼ੀਜ਼ੋ, ਬਾਈਬਲ ਦਾ ਧਿਆਨ ਕਰਨਾ ਜਾਂ ਚਿੰਤਨ ਕਰਨਾ ਇਹੋ ਹੀ ਹੈ। ਮੈਂ ਬਾਈਬਲ ਦੇ ਅਧਿਐਨ ਬਾਰੇ ਜੋ ਕਦਮ ਦੱਸੇ ਹਨ, ਇਹਨਾਂ ਕਦਮਾਂ ਨੂੰ ਅੱਗੇ ਜਾਰੀ ਰੱਖਦਾ ਹੋਇਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ। ਪ੍ਰਭੂ ਆਪ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਦੁਆਰਾ ਬਹੁਤ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।